ਅਗਲੇ ਦਿਨ ਜੰਝ ਨੇ ਆਉਣਾ ਸੀ ਕਿ ਇੰਨੇ ਨੂੰ ਗੁਰੂ ਸਿੱਖਾਂ ਦਾ ਇੱਕ ਸੰਘ ਆ ਗਿਆ। ਇਹ ਸ੍ਰੀ ਗੁਰੂ ਜੀ ਦੇ ਦਰਸ਼ਨਾਂ ਨੂੰ ਕਰਤਾਰਪੁਰ ਜਾ ਰਹੇ ਸਨ। ਗਿਣਤੀ ਵਿੱਚ ਇਹ ਸੰਘ ਚੋਖਾ ਸੀ। ਚੀਹੇ ਦੀ ਮਹਿਮਾ ਗੁਰੂ ਸਿੱਖਾਂ ਵਿੱਚ ਪਸਰ ਰਹੀ ਸੀ। ਸੋ ਆਪਣਾ ਘਰ ਜਾਣ ਕੇ ਇਹ ਸਾਰਾ ਸੰਘ ਚੀਹੇ ਦੇ ਘਰ ਆ ਉਤਰਿਆ। ਚੀਹੇ ਦੇ ਮਨ ਗੁਰਸਿੱਖਾਂ ਦੇ ਦਰਸ਼ਨ ਕਰਕੇ ਚਾਉ ਉਪਜਿਆ। ਜਾਤੋ ਸੁ ਸ਼ੁਕਰ ਹੈ ਕਿ ਸਤਸੰਗ ਦਾ ਅਵਸਰ ਬਣਿਆ, ਰਾਤ ਕੀਰਤਨ ਹੋਵੇਗਾ ਅਤੇ ਸਵੇਰੇ ਆਸਾ ਦੀ ਵਾਰ ਲੱਗੇਗੀ। ਬੜੇ ਪਿਆਰ ਨਾਲ ਉਤਾਰਾ ਦਿੱਤੋ ਸੁ। ਚੀਹੇ ਨੇ ਸਾਰੇ ਸੰਘ ਦੀ ਜਲ ਪਾਣੀ ਦੀ ਸੇਵਾ ਕੀਤੀ, ਰਾਤ ਸੌਣ ਦਾ ਸਾਰਾ ਬੰਦੋਬਸਤ ਕਰ ਦਿੱਤਾ। ਪ੍ਰਸ਼ਾਦ ਦਾ ਵੇਲਾ ਆਇਆ ਤਾਂ ਜੰਝ ਲਈ ਤਿਆਰ ਕੀਤੇ ਪਕਵਾਨ ਵਿੱਚੋਂ ਗੁਰਸਿੱਖਾਂ ਅੱਗੇ ਪਰੋਸ ਦਿੱਤਾ। ਮਨ ਦੇ ਮੇਲੇ ਸਤਿਗੁਰ ਦੇ ਪਿਆਰੇ ਨਾਮ ਬਾਣੀ ਦੇ ਰੰਗ ਰਤੇ ਗੁਰਸਿੱਖ ਚੀਹੇ ਦੇ ਘਰ ਪਕਵਾਨ ਖਾਣ, ਤਾਂ ਇਸ ਤੋਂ ਵੱਧ ਚੀਹੇ ਨੂੰ ਕੀ ਖੁਸ਼ੀ ਹੋ ਸਕਦੀ ਸੀ। ਕੱਲ੍ਹ ਕੀ ਬਣੇਗਾ? ਜੰਝ ਲਈ ਮਠਿਆਈ ਏਡੀ ਛੇਤੀ ਕਿੱਥੋਂ ਬਣੇਗੀ? ਪੱਤ ਰਹੇਗੀ ਕਿ ਜਾਏਗੀ? ਇਹ ਗੱਲਾਂ ਚੀਹੇ ਦੇ ਸੀਨੇ ਖਲਬਲੀ ਨਹੀਂ ਪਾ ਰਹੀਆਂ। ਉਹ ਸੁਖੀ ਹੈ, ਅੰਦਰੋਂ ਕਿਸੇ ਜਾਗ ਦੀ ਜੋਤ ਸਰਵ ਵਿਆਪੀ ਹੋਂਦ ਦਾ ਪਰੋਤਾ ਪਿਆ ਹੈ। ਹੈ ਦਾ ਭਾਵ ਹੁਣ ਜਿਉਂਦੀ ਸੱਤਾ ਹੈ, ਉਸ ਵਿੱਚ ਟੋਟਾ ਨਹੀਂ ਪੈ ਰਿਹਾ। ਵਾਹਿਗੁਰੂ ਦੇ ਪਿਆਰ ਹੈ, ਵਾਹਿਗੁਰੂ ਹੈ, ਪਿਆਰਾ ਹੈ, ਉਸ ਦੇ ਪਿਆਰੇ, ਉਸ ਦੇ ਬੱਚੇ ਹਨ। ਇਹ ਭਾਵ ਚੀਹੇ ਦੇ ਅੰਦਰ ਹੈ। ਸਾਡਾ ਜੀਓ ਸੰਸਿਆਂ ਨਾਲ ਮਲੀਨ ਹੁੰਦਾ ਹੈ। ਚੀਹੇ ਨੇ ਸੰਸੇ ਧੋ ਕੱਢੇ। ਉਹ ਵਿਸ਼ਵਾਸ ਦੇ ਘਰ ਹੈ। ਵਿਸ਼ਵਾਸ ਅਤੇ ਤੱਤ ਗਿਆਨ ਨਾਲੋਂ ਨਾਲ ਵੱਸਦੇ ਹਨ। ਵਿਸ਼ਵਾਸ ਤੱਤ ਗਿਆਨ ਦਾ ਡੰਡਾ ਹੈ। ਵਿਸ਼ਵਾਸ ਆਇਆ ਤਾਂ ਗਿਆਨ ਆਇਆ। ਚੀਹੇ ਨੇ ਸਿੱਖਾਂ ਨੂੰ ਡਾਢੇ ਪਿਆਰ ਵਿੱਚ ਪ੍ਰਸ਼ਾਦ ਛਕਾਇਆ। ਸੰਗਤ ਵਿੱਚ ਗੁਰੂ ਡਿੱਠਾ, ਗੁਰੂ ਨੂੰ ਭੋਜਨ ਛਕਾਇਆ। ਚਾਓ ਰੰਗ ਰਸ ਬੱਝਾ ਰਿਹਾ। ਜਦੋਂ ਵਿਹਲਾ ਹੋ ਕੇ ਅੰਦਰ ਵਹੁਟੀ ਪਾਸ ਗਿਆ ਤਾਂ ਉਹ ਕਹਿਣ ਲੱਗੀ, ਸਾਈਂ ਜੀਓ, ਜੰਝ ਦਾ ਪਕਵਾਨ ਗੁਰਸਿੱਖਾਂ ਨੂੰ ਖੁਆਇਆ, ਸ਼ੁਭ ਹੋਇਆ, ਪਰ ਕੱਲ੍ਹ ਜੰਝ ਆ ਰਹੀ ਹੈ, ਉਸ ਵੇਲੇ ਕੀ ਕਰਾਂਗੇ? ਤਦ ਚੀਹੇ ਨੂੰ ਪਹਿਲੀ ਵੇਰ ਸੰਸਾ ਫੁਰਿਆ, ਪਰ ਇਹ ਓਪਰੀ ਜਿਹੀ ਸ਼ੋਅ ਦੇ ਕੇ ਟੁਰ ਗਿਆ ਅਤੇ ਉੱਚੇ ਅਤੇ ਸਾਈਂ ਰੰਗ ਰੱਤੇ ਚੀਹੇ ਦੇ ਵਾਹਿਗੁਰੂ ਦੀ ਹੋਂਦ ਪਿਆਰ ਨਾਲ ਭਰ ਰਹੇ ਦਿਲ ਵਿੱਚੋਂ ਆਵਾਜ਼ਾਂ ਨਿਕਲਿਆ, ਰਿਜ਼ਕ ਦਸਤ ਆ ਕਸੇ ਹਮਾਰਾ ਏਕ ਆਸ ਵਸੇ, ਅਸਤ ਏਕ ਦਿਗਰ ਕੋਈ ਏਕ ਤੂਈ ਏਕ ਤੂਈ। ਹਾਂ, ਚੀਹੇ ਨੇ ਦੋ ਤ੍ਰੈ ਵਾਰ ਇਹੋ ਤੁਕ ਪੜ੍ਹੀ ਅਤੇ ਨਿਸ਼ਚਿੰਤ ਹੋ ਕੇ ਸੌਂ ਗਿਆ। ਅਤੇ ਦੋ ਪਹਿਰ ਨਿਸਾ ਬੀਤ ਗਈ। ਤ੍ਰੈ ਪਹਿਰੇ ਵਜੇ ਉੱਠਿਆ। ਹੋ ਰਹੇ ਕੀਰਤਨ ਵਿੱਚ, ਆਪਣੇ ਭਜਨ ਵਿੱਚ ਏਕ ਚਿੰਤਨ ਵਿੱਚ ਲੀਨ ਹੋ ਗਿਆ। ਦਿਨ ਚੜ੍ਹ ਪਿਆ, ਸੀਹਾ ਉੱਠਿਆ ਅਤੇ ਵਿਆਹ ਕਾਰਜ ਵਿੱਚ ਲੱਗ ਗਿਆ। ਇਸਤਰੀ ਨੇ ਫੇਰ ਚੇਤਾਵਣੀ ਕਰਾਈ, ਸਾਈਂ ਜੀਓ, ਅੱਜ ਕੀ ਬਣੇਗਾ? ਸੀਹਾ ਮੁਸਕਰਾਇਆ ਅਤੇ ਕਹਿਣ ਲੱਗਾ, ਸਤਿਗੁਰ ਆਸ ਧਰੋ ਮਨ ਮਾਹੀ, ਅਪਰ ਵਿਚਾਰ ਕਰੋ ਕੋ ਨਾਹੀ, ਰਾਖੇਂਗੇ ਪ੍ਰਭ ਪੈਜ ਹਮਾਰੀ, ਦਾਸ ਜਾਨ ਹੋਵੇ ਹੈ ਹਿਤਕਾਰੀ। ਜਾਂ ਫਿਰ ਇਸਤਰੀ ਨੇ ਕਿਸੇ ਵੇਲੇ ਤੌਖਲਾ ਕੀਤਾ ਤਾਂ ਚੀਹੇ ਨੇ ਉੱਤਰ ਦਿੱਤਾ, ਸਾਡੀ ਪੈਜ ਬਾਬਾ ਆਪ ਰੱਖੇਗਾ। ਜਦ ਜੰਝ ਆਈ ਤਾਂ ਪਕਵਾਨ ਵਾਲੇ ਕੋਠੇ ਦੇ ਮੂਹਰੇ ਜਾ ਕੇ ਚੀਹੇ ਨੇ ਅਰਦਾਸ ਕੀਤੀ ਕਿ ਹੇ ਵਾਹਿਗੁਰੂ, ਬਾਬਾ ਤੂੰ ਸਿੱਖਾਂ ਦਾ ਹੈ, ਸਿੱਖ ਤੇਰੇ ਹਨ, ਓਤ ਪੋਤ ਤੇਰਾ ਪਸਾਰਾ ਹੈ, ਜੰਝ ਆਈ ਹੈ, ਆਪਣੇ ਸਿੱਖ ਦੀ ਪੈਜ ਰੱਖੋ। ਸਿੱਖਾਂ ਦੀ ਪੈਜ ਮੇਰੇ ਸੋਹਣੇ ਸਤਿਗੁਰੂ ਨਾਨਕਾ, ਤੇਰੀ ਪੈਜ ਹੈ, ਆਪਣੀ ਪੈਜ ਦਾ ਆਪ ਰਖਵਾਲਾ ਹੋ। ਦਾਤਾ ਸਿੱਖ ਭੁੱਲਣ ਹਾਰ ਹਨ, ਤੂੰ ਬਖਸ਼ਿੰਦ ਹੈ, ਆਪਣੇ ਬਿਰਧ ਨੂੰ ਆਪ ਸੰਭਾਲ। ਇਸ ਤਰ੍ਹਾਂ ਪਿਆਰ ਭਰੇ ਨੇ ਅਰਦਾਸ ਕੀਤੀ। ਬੂਹਾ ਖੁੱਲਿਆ, ਗੱਜਣ ਨੂੰ ਕਿਹਾ, ਹੇ ਗੁਰੂ ਕੇ ਸਿੱਖ, ਬਹਿ ਜਾ ਅੰਦਰ ਅਤੇ ਗੁਰੂ ਕੇ ਖਜ਼ਾਨੇ ਵਿੱਚੋਂ ਦੇਈ ਜਾ। ਬਰਾਤ ਦੀ ਪੰਗਤ ਲੱਗ ਪਈ, ਪਰੋਸਣਹਾਰ ਪਰੋਸਣ ਲੱਗ ਪਏ, ਵਰਤਾਵਣਹਾਰ ਵਰਤਾਵਣ ਲੱਗ ਪਏ। ਜਾਂਝ ਤ੍ਰਿਪਤ ਹੋ ਗਈ, ਸਿੰਹੇ ਦੇ ਭੰਡਾਰ ਵਿੱਚ ਤੋਟ ਨਾ ਆਈ। ਜੰਝ ਉਸ ਸਮੇਂ ਦੇ ਰਿਵਾਜ ਮੂਜਬ 5 ਦਿਨ ਰਹੀ। 5 ਦਿਨ ਜੰਝ ਤ੍ਰਿਪਤ ਦੀ ਰਹੀ। ਦਾਜ ਦਾਉਣ ਵੀ ਚੰਗਾ ਦਿੱਤਾ, ਸੁੱਖਾਂ ਨਾਲ ਖੁਸ਼ੀਆਂ ਨਾਲ ਕਾਕੀ ਡੋਲੇ ਪਾ ਵਿਦਾ ਕੀਤੀ। ਜਿਨ੍ਹਾਂ ਲੋਕਾਂ ਨੂੰ ਪਤਾ ਸੀ ਕਿ ਸਿੰਹੇ ਕੀ ਕੁਝ ਕੀਤਾ ਸੀ, ਉਹ ਅਸ਼ਚਰਜ ਸਨ, ਘਰ ਦੀ ਨਾਰ ਹੈਰਾਨ ਸੀ। ਪਰ ਜਦ ਪੈਜ ਰਹਿ ਆਈ ਅਤੇ ਵਿਚਾਰੇ ਵਿਹਲੇ ਹੋ ਕੇ ਬੈਠੇ ਅਤੇ ਸਿੰਹੇ ਨੂੰ ਵਧਾਈਆਂ ਦੇਣ ਲੱਗੇ, ਤਾਂ ਸਭ ਨੇ ਆਪ ਮੁਹਾਰੇ ਆਖਿਆ, ਸਤਿਗੁਰੂ ਨੇ ਸੋਹਣੇ ਸਤਿਗੁਰੂ ਨਾਨਕ ਨੇ ਆਪਣੇ ਸਿੱਖ ਦੀ ਪੈਜ ਆਪ ਰੱਖੀ ਹੈ। ਗੁਰੂ ਪੈਜ ਨਿੱਜ ਸਿੱਖਣ ਰਾਖੀ। ਸਿੰਹਾਂ ਆਪਣੀ ਘਾਲ ਵਿੱਚ ਟੁਰਿਆ ਰਿਹਾ। ਇਹ ਮਨ ਜਨਮ ਜਨਮ ਦਾ ਭੁੱਲਾ ਹੋਇਆ ਹੈ, ਇਸ ਨੂੰ ਮੈਲ ਡਾਢੀ ਲੱਗੀ ਹੈ, ਸਣੇ ਸਣੇ ਲੈਂਦੀ ਹੈ। ਉਂਝੇ ਜੇ ਇਸੇ ਜਨਮ ਨੂੰ ਹੀ ਲਓ ਤਾਂ ਸਾਰੇ ਕਰਮ ਸਵਾਰਥ ਦੇ ਹੀ ਕਰੀਦੇ ਹਨ, ਸੋ ਮਨ ਦੀ ਰੁਚੀ ਖੁਦਗਰਜ਼ੀ ਵੱਲ ਹੀ ਰਹਿੰਦੀ ਹੈ। ਇਸ ਮਨ ਦਾ ਰੁੱਖ ਬਾਹਰ ਮੁੱਖ ਰਹਿੰਦਾ ਹੈ, ਇਹ ਆਪਾ ਲੋਚਦਾ ਹੈ, ਇਸ ਲਈ ਦੇਰ ਲੱਗਦੀ ਹੈ ਕਈ ਵੇਰ ਮਨ ਨੂੰ ਦੇਵ ਰੂਪ ਕਰਦਿਆਂ। ਜੇ ਤਾਂ ਹੱਠ ਨਾਲ ਮਨ ਨੂੰ ਬਦੀਆਂ ਤੋਂ ਰੋਕ ਕੇ ਬੰਨ ਬੰਨ ਕੇ ਸਰੀਰਕ ਭੋਗਾਂ ਤੋਂ ਹਟਾਓ ਤਾਂ ਮਨ ਗਮਰੁੱਠ ਅਤੇ ਜਿਰੜ ਜਿਹਾ ਹੋ ਜਾਂਦਾ ਹੈ ਅਤੇ ਕਈ ਵੇਰ ਸਰੀਰ ਵੀ ਨਾਲ ਔਰਿਆ ਜਾਂਦਾ ਹੈ। ਜੇ ਖੁੱਲ੍ਹੀ ਛੁੱਟੀ ਦੇ ਦਿਓ ਤਾਂ ਦਿਲ ਉਸ ਛਿੰਨ ਤਾਂ ਤਰਪਦਾ ਹੈ, ਸਰੀਰ ਵੀ ਕੁਛ ਉੱਛਲਦਾ ਹੈ, ਪਰ ਥੋੜ੍ਹਾ ਹੀ ਚਿਰ ਮਗਰੋਂ ਬੁਰੇ ਫਲ ਨਿਕਲ ਪੈਂਦੇ ਹਨ ਅਤੇ ਕਈ ਤਰ੍ਹਾਂ ਦੇ ਰੋਗ ਸਰੀਰ ਨੂੰ ਆ ਗ੍ਰਸਦੇ ਹਨ ਅਤੇ ਉਦਾਸੀ ਪੱਲੇ ਪੈਂਦੀ ਹੈ। ਸਰੀਰਕ ਨਿਰਬਲਤਾਈ ਤਾਂ ਛੇਤੀ ਆ ਜਾਂਦੀ ਹੈ, ਫਿਰ ਪਦਾਰਥ ਵੀ ਹਾਰ ਦੇ ਜਾਂਦੇ ਹਨ। ਕਈ ਵੇਰ ਅਵੈੜੇ ਮਨ ਐਸੇ ਕਰਮ ਕਰ ਬੈਠਦੇ ਹਨ ਕਿ ਰਾਜਸੀ ਦੰਡ ਸਿਰਾ ਚੜ੍ਹਦੇ ਹਨ, ਸੋ ਮਨ ਨੂੰ ਖੁੱਲ੍ਹਾ ਛੂਟ ਪੱਤਰ ਦਿੱਤਿਆਂ ਵੀ ਸੁੱਖ ਨਹੀਂ ਨਿਕਲਦਾ, ਸਗੋਂ ਦੁੱਖਾਂ ਦਾ ਵਿਸ਼ੇਸ਼ ਕਾਰਨ ਹੀ ਇਹੋ ਬਣਦਾ ਹੈ। ਹੁਣ ਲੱਭਣੀ ਹੈ ਉਹ ਜੁਗਤ ਕਿ ਜਿਸ ਤਰ੍ਹਾਂ ਮਨ ਨੂੰ ਉੱਚਾ ਵੀ ਕਰ ਲੈਣਾ ਅਤੇ ਖੇੜੇ ਵਿੱਚ ਵੀ ਰੱਖਣਾ ਹੋ ਸਕੇ। ਇਸ ਲਈ ਸਤਿਗੁਰ ਦਾ ਮਾਰਗ ਹੈ ਬਾਣੀ ਦਾ ਵਿਚਾਰ, ਨਾਮ ਹੈ ਸੇਵਾ ਅਤੇ ਸੰਗਤ। ਸੇਵਾ ਨਾਲ ਮਨ ਸਾਫ ਹੁੰਦਾ ਹੈ ਅਤੇ ਆਰੇ ਲੱਗਦਾ ਹੈ ਅਤੇ ਇਸ ਨੂੰ ਬਿਨਾਂ ਖੇਦ ਦੇ ਸੁੱਖ ਲੈਣ ਦੀ ਥਾਂ ਸੁੱਖ ਦੇਣ ਦਾ ਸੁਭਾਅ ਪੈ ਜਾਂਦਾ ਹੈ। ਸੁੱਖ ਦੇ ਕੇ ਵੀ ਜੀ ਖੁਸ਼ ਹੁੰਦਾ ਹੈ, ਐਂ ਖੁਦਗਰਜ਼ੀ ਜੋ ਮਨ ਦੀ ਪਸ਼ੂ ਬਿਰਤੀ ਦਾ ਵੇਗ ਸੀ ਮੋੜਾ ਖਾ ਗਈ ਅਤੇ ਦਿਲ ਨੂੰ ਦੂਸਰੇ ਨੂੰ ਸੁਖੀ ਕਰਕੇ ਚਾਓ ਵੀ ਚੜ੍ਹਦਾ ਰਿਹਾ, ਸੋ ਮਨ ਖੇੜੇ ਵਾਲਾ ਵੀ ਰਿਹਾ ਅਤੇ ਮਾੜੀਆਂ ਰੁਚੀਆਂ ਤੋਂ ਰੁਕ ਕੇ ਉੱਚੇ ਪਾਸੇ ਵੀ ਪੈ ਗਿਆ। ਗਮਰੁੱਠਤਾਈ ਵੱਲ ਸਹਿਮ ਖਾ ਕੇ ਭੱਜ ਜਾਣ ਵਾਲੇ ਪਾਸੇ ਮਨ ਨਾ ਗਿਆ। ਜਦ ਮਨ ਖੁਸ਼ ਰਿਹਾ, ਸਰੀਰ ਆਪੇ ਰਾਜ਼ੀ ਰਿਹਾ। ਇਸ ਤਰ੍ਹਾਂ ਬਾਣੀ ਦੀ ਵਿਚਾਰ ਉੱਚੇ ਜੀਵਨ ਦਾ ਉਪਦੇਸ਼ ਦਿੰਦੀ ਰਹੀ। ਜਦ ਜਦ ਮਨ ਨੀਵੇਂ ਪਾਸੇ ਗਿਆ, ਤਦ ਤਦ ਹੀ ਬਾਣੀ ਨੇ ਪੁਕਾਰ ਕੇ ਆਖਿਆ, ਮਨ ਤਤ ਅਵਗਤ ਧਿਆਇਆ ਗੁਰ ਪ੍ਰਸਾਦੀ ਪਾਇਆ। ਇਹ ਮਨ ਤੂੰ ਪਸ਼ੂ ਨਹੀਂ, ਪਸ਼ੂ ਬਿਰਤੀ ਤਾਂ ਤੇਰੇ ਵਿੱਚ ਇਸ ਦੇਹੀ ਨੇ ਪਾਈ ਹੈ, ਤੇਰਾ ਅਸਲਾ ਤਾਂ ਤਤ ਸਰੂਪ ਹੈ, ਉਸ ਵਿੱਚ ਬਿਰਤੀਆਂ ਦਾ ਪਰਛਾਵਾਂ ਪੈ ਰਿਹਾ ਹੈ। ਜਿਹੜੀ ਤੇਰੇ ਵਿੱਚ ਪਸ਼ੂ ਬਿਰਤੀ ਹੈ, ਇਹ ਅਸਲਾ ਨਹੀਂ, ਇਹ ਤਾਂ ਸਵਪਨ ਕਾਲ ਵਾਲਾ ਤੇਰਾ ਮਨ ਹੈ। ਇਸ ਦੇ ਪਿੱਛੇ ਹੈ ਤੇਰਾ ਨਿਰੋਲ ਆਪਾ, ਉਸ ਆਪੇ ਦੇ ਵਿੱਚ ਹੈ ਨਾਸ਼ ਰਹਿਤ ਤੱਤ। ਫਿਰ ਜਦ ਕੋਈ ਮਾੜਾ ਕੰਮ ਵਕਤ ਲੈਣ ਲੱਗੇ ਤਾਂ ਬਾਣੀ ਕਹੇਗੀ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਪ੍ਰਾਣੀ ਇੱਕੋ ਨਾਮ ਧਿਆਵੋ, ਆਪਣੀ ਪਤ ਸੇਤੀ ਕਰ ਜਾਵੋ। ਤਦ ਮਨ ਨੂੰ ਹੋਸ਼ ਆਵੇਗੀ ਕਿ ਮੇਰਾ ਪ੍ਰਯੋਜਨ ਜੀਵਨ ਦਾ ਪਸ਼ੂ ਭੋਗ ਨਹੀਂ ਸੀ, ਮੈਂ ਕਿਸੇ ਉੱਚੇ ਕੰਮ ਲੈ ਆਇਆ ਸਾਂ, ਮੈਂ ਕਿਉਂ ਇਸ ਪਾਸੇ ਪਵਾਂ। ਜਦ ਐਸੇ ਉਪਦੇਸ਼ ਸੁਣ ਕੇ ਆਪੇ ਨੂੰ ਰੋਕੇਗਾ ਤਾਂ ਰੋਕ ਤਾਂ ਉਦਾਸੀ ਪੈਦਾ ਕਰੇਗੀ, ਵੈਰਾਗ ਵੀ ਦੇਵੇਗੀ। ਵੈਰਾਗ ਦਾ ਅਸਰ ਤਨ ਨੂੰ ਖੀਣ ਕਰਨ ਵਾਲਾ ਵੀ ਪਏਗਾ, ਪਰ ਨਾਲ ਹੀ ਦਿਸੇਗਾ ਕਿ ਸਤਸੰਗ ਵਿੱਚ ਲੱਗੇ ਲੋਕ ਜੋ ਮੈਥੋਂ ਅੱਗੇ ਹਨ ਖੁਸ਼ ਹਨ। ਨਾਨਕ ਭਗਤਾਂ ਸਦਾ ਵਿਗਾਸ। ਤਦ ਦਿਲ ਦਿਲਬਰੀ ਫੜੇਗਾ ਤੇ ਸੋਚੇਗਾ ਕਿ ਨਾਮ ਦੀ ਕਾਲ ਅੰਤ ਆਨੰਦ ਦੇ ਘਰ ਲੈ ਜਾਏਗੀ। ਇਹ ਜੋ ਸੰਤ ਜਨ ਆਨੰਦ ਹਨ ਤੇ ਬਾਣੀ ਵੀ ਦੱਸਦੀ ਹੈ ਕਿ ਅਭਿਆਸ ਦਾ ਅੰਤ ਆਨੰਦ ਹੈ, ਤਾਂ ਤੇ ਮੈਂ ਮਨ ਨੂੰ ਮੈਲਾਂ ਤੋਂ ਧੋਵਾਂ ਤੇ ਉੱਚਾ ਹੋਵਾਂ ਜੋ ਆਨੰਦ ਪਾਵਾਂ। ਇਉਂ ਆਨੰਦ ਦੀ ਆਸ ਮਨ ਨੂੰ ਅਰੁਚੀ ਤੇ ਬੱਜ ਵਿੱਚ ਕੁਰਖਤ ਨਹੀਂ ਹੋਣ ਦਿੰਦੀ। ਫਿਰ ਅਭਿਆਸ ਨਾਮ ਦਾ ਹੈ, ਨਾਮ ਹੈ ਵਾਹਿਗੁਰੂ ਦਾ। ਵਾਹ ਵਿੱਚ ਚਾਉ ਹੁਲਾਰਾ ਹੈ, ਸਿਫਤ ਸਲਾਹ ਦਾ ਉਮਾਹ ਹੈ। ਵਾਹ ਵਿੱਚ ਅਚਰਜ ਦਾ ਖੇੜਾ ਹੈ, ਉਹ ਮਨ ਨੂੰ ਅਭਿਆਸ ਕਰਦਿਆਂ ਉਸ ਰੱਗੀ ਦਾ ਅਸਰ ਦਿੰਦਾ ਹੈ। ਰੋਗੀਆਂ ਵਾਂਗੂ ਮਨ ਤੇ ਮੁਰਦਿਹਾਨ ਦਾ ਅਸਰ ਨਹੀਂ ਪਾਉਂਦਾ। ਇਉਂ ਮਨ ਸੇਵਾ ਬਾਣੀ ਸਤਸੰਗ ਤੇ ਨਾਮ ਨਾਲ ਦੇਵ ਸੁਭਾਵੀ ਵੀ ਹੁੰਦਾ ਜਾਂਦਾ ਹੈ, ਪਸ਼ੂ ਸੁਭਾਵ ਵੀ ਛੁੱਟਦਾ ਜਾਂਦਾ ਹੈ ਤੇ ਸਰੀਰ ਵੀ ਮਰਿਆਦਾ ਵਿੱਚ ਆ ਕੇ ਅਰੋਗ ਰਹਿੰਦਾ ਹੈ। ਪਰ ਸਾਰੀ ਕਾਲ ਹੈ, ਸੋਹਣੀ ਕਾਲ ਹੈ ਤੇ ਸਮਾਂ ਲੱਗਦਾ ਹੈ। ਜੀ ਹਾਂ ਉੱਪਲ, ਇਸ ਤਰ੍ਹਾਂ ਕਾਲ ਕਰਦਾ ਰਿਹਾ, ਸਦਾ ਮੈਲ ਘਟਦੀ ਗਈ, ਅੰਦਰ ਸੁੱਖ ਦਾ ਵਾਸਾ ਪੈਂਦਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਨੂਰ ਜਗਤ ਨੂੰ ਲਾ ਕੇ ਆਪਣੇ ਜਯੋਤੀ ਮੰਡਲਾਂ ਨੂੰ ਚਲੇ ਗਏ ਹਨ। ਸੀਹਾ ਉਹ ਜਗਤ ਗੁਰੂ ਅੰਗਦ ਦੇਵ ਜੀ ਵਿੱਚ ਵੇਖਦਾ ਕਿਰਤ ਕਿਰਤ ਹੁੰਦਾ ਰਿਹਾ। ਖੰਡੂਰ ਸਾਹਿਬ ਦਰਸ਼ਨਾਂ ਨੂੰ ਜਾਂਦਾ ਹੈ, ਲਾਭ ਲੈਂਦਾ ਹੈ। ਇਸ ਸਮੇਂ ਉਸ ਦੇ ਘਰ ਪੁੱਤਰ ਹੋਇਆ, ਬਰਾਦਰੀ ਦੀ ਰਸਮ ਮੁਜਬ ਉਸ ਨੇ ਘਰ ਸਮਾਗਮ ਕਰਨਾ ਸੀ। ਉਸ ਸਮੇਂ ਬੱਕਰਿਆਂ ਦੇ ਮਾਸ ਤੇ ਹੋਰ ਸਮਾਗਮ ਹੋਣੇ ਸਨ। ਉਸ ਦੀ ਤ੍ਰੀਮਤ ਨੇ ਸਾਰੀਆਂ ਤਿਆਰੀਆਂ ਕਰ ਲਈਆਂ, ਪਰ ਸਿੰਹੇ ਨੇ ਗੁਰੂ ਰਜਾ ਰਹਿਬਰ ਰੱਖੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਹੁਕਮ ਦਿੱਤਾ ਕਿ ਇਸ ਸਮੇਂ ਪਲਾਲ ਕਰਨੇ ਤੇ ਬੱਕਰੇ ਮਾਰਨੇ ਛੋੜ ਕੇ ਬੱਚੇ ਨੂੰ ਸਾਡੇ ਪਾਸ ਲੈ ਆਓ, ਅਸੀਂ ਉਸ ਨੂੰ ਸਿੱਖ ਬਣਾਵਾਂਗੇ। ਸੀਹੇ ਨੇ ਸਾਰੇ ਪਲਾਲ ਛੋੜ ਦਿੱਤੇ ਤੇ ਪੁੱਤਰ ਨੂੰ ਗੁਰੂ ਕੇ ਦੁਆਰੇ ਖੰਡੂਰ ਸਾਹਿਬ ਲਿਜਾ ਕੇ ਗੁਰੂ ਕਾ ਸਿੱਖ ਬਣਾਇਆ। ਜੈਸਾ ਕਿ ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੈ, ਸਤ ਗੁਰਦੁਆਰ ਸਿੱਖ ਕੋ ਕੀਓ ਕਾਰਜ ਹੋਏ ਰਾਸ। ਇਹ ਦੂਸਰੀ ਵੇਰ ਲੋਕ ਲਾਜ ਦਾ ਸਮਾਂ ਆਇਆ ਸੀ, ਜਿਸ ਨੂੰ ਸਿੰਹਾਂ ਜੀ ਜਿੱਤ ਗਏ ਤੇ ਆਪਣੇ ਰਾਏ ਟੁਰੇ ਰਹੇ। ਅਨੁਮਾਨ ਹੁੰਦਾ ਹੈ ਕਿ ਇਨੀ ਦਿਨੀ ਸਿਹਾ ਜੀ ਗੋਇੰਦਵਾਲ ਆ ਰਹੇ ਸਨ। ਗੋਇੰਦਵਾਲ ਦੂਸਰੇ ਸਾਹਿਬਾਂ ਦੀ ਆਗਿਆ ਵਿੱਚ ਤੀਸਰੇ ਸਾਹਿਬਾਂ ਦਾ ਵਸਾਇਆ ਨਗਰ ਸੀ। ਆਗਿਆ ਪਾ ਕੇ ਉੱਥੇ ਅਨੇਕਾਂ ਸਿੱਖ ਜਾ ਵਸੇ, ਸੋ ਸਿਹਾ ਜੀ ਦੇ ਵੀ ਉੱਥੇ ਜਾ ਰਹਿਣ ਦਾ ਥਹੁ ਪੈਂਦਾ ਹੈ। ਸਿਹਾ ਜੀ ਦੀ ਘਰਵਾਲੀ ਜ਼ਰਾ ਕਰੜੇ ਸੁਭਾਅ ਦੀ ਲਿਖੀ ਹੈ, ਪਰ ਉਂਝ ਪਤੀ ਦੇ ਨਾਲ ਸਤਸੰਗ ਵਿੱਚ ਜਾਂਦੀ ਤੇ ਸੇਵਾ ਕਰਦੀ ਤੇ ਉੱਚ ਜੀਵਨ ਦਾ ਸਾਧਨ ਵੀ ਕਰਦੀ। ਅਕਾਲ ਪੁਰਖ ਦਾ ਭਾਣਾ ਹੁਣ ਦੂਸਰੇ ਸਤਿਗੁਰਾਂ ਨੂੰ ਵੀ ਆਪਣੀ ਜਯੋਤੀ ਸਰੂਪਤਾ ਵਿੱਚ ਲੈ ਗਿਆ। ਸਿਹੇ ਦਾ ਸਿਦਕ ਤੀਸਰੇ ਸਾਹਿਬਾਂ ਵਿੱਚ ਅਡੋਲ ਤੁਰਿਆ ਰਿਹਾ। ਸਿਹੇ ਦਾ ਭਜਨ, ਉਸ ਦੀ ਭਾਵ ਭਗਤੀ ਤੀਸਰੇ ਸਾਹਿਬਾਂ ਵਿੱਚ ਗੁਰੂ ਨਾਨਕ ਨੂੰ ਵੇਖਦੀ ਰਹੀ ਤੇ ਆਪਣੇ ਪਿਆਰ ਦੇ ਆਰੇ ਲੱਗੀ ਰਹੀ। ਹੁਣ ਸਿਹੇ ਦੇ ਅੰਦਰ ਜੋ ਨਾਮ ਦੀ ਸੱਤਿਆ ਤੇ ਉੱਚ ਪਦ ਪ੍ਰਾਪਤ ਸੀ, ਉਸ ਦੀ ਸੁੱਤੇ ਪ੍ਰੀਖਿਆ ਦਾ ਫਿਰ ਸਮਾਂ ਆ ਗਿਆ। ਗੋਇੰਦਵਾਲ ਵਿੱਚ ਤੀਸਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਉਹ ਸ਼ਾਨਦਾ ਵਰਤਾਇਆ ਕਿ ਇੱਕ ਜਗਤ ਤਰ ਗਿਆ। 22 ਮੰਜੀਆਂ ਤਾਂ ਨਾਮ ਪ੍ਰਚਾਰਨ ਵਾਲੇ ਗੁਰਮੁੱਖਾਂ ਨੂੰ ਦੇ ਕੇ ਦੇਸ਼ ਪ੍ਰਦੇਸ਼ ਤੋਰ ਦਿੱਤਾ ਸੀ। ਇਹਨਾਂ ਤੋਂ ਛੁੱਟ ਕਈ ਹੋਰ ਮਾਈਆਂ ਅਤੇ ਮਨੁੱਖ ਪ੍ਰਬੁੱਧ ਕਰਕੇ ਆਪਣੇ ਜਪਨ ਅਤੇ ਹੋਰਨਾਂ ਨੂੰ ਜਪਾਉਣ ਦੇ ਕੰਮ 'ਤੇ ਲਾਏ ਸਨ। ਇਹਨਾਂ ਹੀ ਦਿਨਾਂ ਵਿੱਚ ਭਾਈ ਪ੍ਰੇਮੇ ਨੂੰ ਗੁਰਾਂ ਨੇ ਤਾਰਿਆ ਸੀ। ਇਹ ਸੱਜਣ ਵੱਡੇ ਰੋਗ ਦਾ ਰੋਗੀ ਸੀ ਅਤੇ ਅਤ ਦੁਖੀ ਸੀ, ਪਰ ਗੁਰੂ ਕੇ ਪ੍ਰੇਮ ਵਿੱਚ ਮਗਨ ਸੀ। ਇਹ ਸੱਜਣ ਪ੍ਰੇਮ ਦੀ ਬੇੜੀ 'ਤੇ ਚੜ੍ਹ ਕੇ ਨਾਮ ਦੀ ਘਾਲ ਨਾਲ ਪਾਰਗ੍ਰਾਮੀ ਹੋਇਆ ਅਤੇ ਸਰੀਰ ਦੇ ਰੋਗ ਤੋਂ ਵੀ ਰਾਜੀ ਹੋ ਗਿਆ। ਅੱਜ ਉਹ ਦਿਨ ਹੈ ਕਿ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਪ੍ਰੇਮਾ ਆਇਆ ਬੈਠਾ, ਸਤਿਗੁਰ ਨੇ ਆਪ ਸੱਦਿਆ ਹੈ। ਇਸ ਮਿਹਰਾਂ ਨਾਲ, ਨਾਮ ਦੀ ਕਾਲ ਨਾਲ ਅਤੇ ਸੂਰੇ ਸਤਿਗੁਰੂ ਦੀ ਕਰੁਣਾ ਦ੍ਰਿਸ਼ਟੀ ਨਾਲ ਗੁਰਮੁਖ ਅਰੋਗ ਹੋਏ ਨੂੰ ਸਤਿਗੁਰ ਨੇ ਹੁਣ ਮੰਜੀ ਬਖਸ਼ੀ ਹੈ। ਫਰਮਾਇਆ ਹੈ ਕਿ ਤੂੰ ਮੁਕਤ ਹੋਇਆ, ਤੂੰ ਹੁਣ ਜਗਤ ਨੂੰ ਮੁਕਤੀ ਦਾਨ ਦੇ। ਇੱਧਰ ਸਤਿਗੁਰੂ ਜੀ ਨੇ ਸੰਗਤ ਵਿੱਚ ਆਵਾਜ਼ਾ ਦਿੱਤਾ, ਅਸਾਂ ਇਸ ਨੂੰ ਅਰੋਗ ਕਰਕੇ ਨਾਮ ਦੀ ਦਾਤ ਦੇ ਕੇ ਬੋਹਿਤਾ ਬਣਾ ਦਿੱਤਾ ਹੈ, ਇਸ ਦਾ ਨਾਮ ਮੁਰਾਰੀ ਕਰ ਦਿੱਤਾ ਹੈ। ਇਹ ਹੁਣ ਕ੍ਰਿਸ਼ਨ ਜੀ ਮੁਰਾਰੀ ਵਾਂਗੂ ਸੁੰਦਰ ਹੋ ਗਿਆ ਹੈ। ਇਹ ਜਗਤ ਨੂੰ ਤਾਰੇਗਾ, ਪਰ ਅਸਾਂ ਇਸ ਨੂੰ ਪੂਰਾ ਕਰਕੇ ਜਗਤ ਵਿੱਚ ਤੋਰਨਾ ਹੈ। ਕੋਈ ਸਿੱਖ ਗੁਰੂ ਕਾ ਪਿਆਰਾ ਇਸ ਨੂੰ ਕੰਨਿਆ ਦਾਨ ਦੇਵੇ, ਜੋ ਮੈਂ ਇਸ ਦਾ ਵਿਆਹ ਕਰਕੇ ਜੋੜੀ ਨੂੰ ਜਗਤ ਦੀ ਪੀੜਾ ਹਰਨ ਵਾਸਤੇ ਟੋਰਾਂ। ਇਸ ਵੇਲੇ ਸੀਹਾਂ ਉੱਪਲ ਬੈਠਾ ਸੀ, ਮਹਾਰਾਜ ਦੇ ਵਾਕ ਸੁਣੇ, ਦਿਲ ਜੋ ਆਤਮ ਅਵਸਥਾ ਵਿੱਚ ਉੱਚਾ ਹੋ ਚੁੱਕਾ ਸੀ, ਹੁਣ ਜਗਤ ਪੀੜਾ ਨੂੰ ਵੀ ਅਨੁਭਵ ਕਰਦਾ ਹੁੰਦਾ ਸੀ ਕਿ ਇਸ ਨੂੰ ਦੂਰ ਕਰਨਾ ਵੀ ਨਾਮੀ ਪੁਰਖਾਂ ਦਾ ਧਰਮ ਹੈ। ਸੀਹੇ ਨੂੰ ਦੂਜੀ ਵਿਚਾਰ ਇਹ ਫੁਰੀ ਕਿ ਇਹ ਸਿੱਖ ਨੂੰ ਵੱਡੇ ਰੋਗ ਤੋਂ ਰਾਜ਼ੀ ਕਰਕੇ ਗੁਰੂ ਜੀ ਨੇ ਨਰੋਆ ਕੀਤਾ ਹੈ, ਇਸ ਜੈਸਾ ਵਡਭਾਗਾ ਕੌਣ ਹੈ? ਇਸ ਨੂੰ ਦਾਤੇ ਨੇ ਜਗਤ ਤਾਰਕ ਬਣਾਇਆ ਹੈ, ਇਸ ਨੂੰ ਜੋ ਕੰਨਿਆ ਦੇਵੇ ਉਹ ਆਪਣੀ ਕੰਨਿਆ ਦਾ ਜੀਵਨ ਸਫਲ ਕਰਦਾ ਹੈ। ਜੋ ਇੱਕ ਮਹਾਨ ਨਾਮੀ ਤੇ ਸੰਗ ਲੱਗ ਕੇ ਤਰੇਗੀ ਤੇ ਜਗਤ ਨੂੰ ਤਾਰੇਗੀ। ਸ਼ੀਹਾ ਹੁਣ ਹੱਥ ਜੋੜ ਕੇ ਉੱਠ ਖੜੋਤਾ, ਪਾਤਸ਼ਾਹ ਆਪ ਦੀ ਬਖਸ਼ੀ ਕੰਨਿਆ ਵਰ ਪ੍ਰਾਪਤੀ ਦੀ ਵਿਰੇਸ ਦੀ ਦਾਸ ਦੇ ਗ੍ਰਹਿ ਵਿਖੇ ਹੈ, ਮੈਂ ਹਾਜ਼ਰ ਕਰਦਾ ਹਾਂ। ਸ਼ੀਹਾ ਇਹ ਕਹਿ ਕੇ ਕਰ ਗਿਆ। ਵਹੁਟੀ ਦੇ ਸੁਭਾਵ ਦਾ ਜਾਣੂ ਸੀ, ਸੋ ਉਸ ਨੂੰ ਲੰਗਰ ਦੀ ਟਹਿਲ ਵਿੱਚ ਘੱਲ ਕੇ ਬੀਬੀ ਨੂੰ ਨਾਲ ਲੈ ਕੇ ਦੀਵਾਨ ਵਿੱਚ ਆ ਹਾਜ਼ਰ ਹੋਇਆ। ਸ੍ਰੀ ਗੁਰੂ ਜੀ ਨੇ ਜੋ ਆਨੰਦ ਦੀ ਵਿਵਾਹ ਰੀਤ ਆਰੰਭੀ ਹੋਈ ਸੀ, ਉਸ ਅਨੁਸਾਰ ਬੀਬੀ ਦਾ ਵਿਵਾਹ ਕਾਰਜ ਆਨੰਦ ਭਾਈ ਮੁਰਾਰੀ ਨਾਲ ਕਰ ਦਿੱਤਾ ਅਤੇ ਦੋਹਾਂ ਨੂੰ ਵਰ ਦੇ ਕੇ ਮੰਜੀ ਬਖਸ਼ ਦਿੱਤੀ। ਕਿਸੇ ਨੇ ਲੰਗਰ ਵਿੱਚ ਜਾ ਸ਼ੀਹੇ ਦੀ ਵਹੁਟੀ ਨੂੰ ਡਰਾਇਆ ਕਿ ਤੂੰ ਕੀ ਕਰ ਰਹੀ ਹੈ? ਗੁਰੂ ਜੀ ਨੇ ਤਾਂ ਤੇਰੀ ਧੀ ਵੱਡੇ ਰੋਗ ਵਾਲੇ ਪ੍ਰੇਮੇ ਨੂੰ ਵਿਆਹ ਦਿੱਤੀ ਹੈ। ਸ਼ੀਹੇ ਦੀ ਵਹੁਟੀ ਨੂੰ ਪ੍ਰੇਮੇ ਦਾ ਪਤਾ ਸੀ, ਜੋ ਗੁਰੂ ਦੁਆਰੇ ਪਿਆ ਰਹਿੰਦਾ ਹੈ ਅਤੇ ਗੁਰੂ ਸਤੁਤੀ ਗਾਉਂਦਾ ਰਹਿੰਦਾ ਸੀ। ਘਬਰਾਈ, ਡਰੀ, ਗੁੱਸੇ ਵਿੱਚ ਆਈ ਅਤੇ ਭੱਜੀ ਗਈ ਸ੍ਰੀ ਸਤਿਗੁਰੂ ਜੀ ਦੇ ਦਰਬਾਰ 'ਤੇ ਜਾ ਕੇ ਰੋ ਕੇ ਬੋਲੀ, ਇਹ ਕਿਆ ਕੀਨਸ ਹੇ ਪ੍ਰਭੂ ਧੀਰ, ਕੁਸ਼ਟੀ ਮਾਤ ਪਿਤਾ ਕੁਲਹੀਣ, ਸੁਤਾ ਨਿਨਾਵੇ ਕੋ ਮੁਰਦੀਨ। ਸ੍ਰੀ ਗੁਰੂ ਜੀ ਤੱਕ ਕੇ ਹੱਸੇ ਅਤੇ ਕਹਿਣ ਲੱਗੇ, ਬੀਬੀ ਦੇਖ ਤਾਂ ਸਹੀ। ਜਾਂ ਬੀਬੀ ਨੇ ਨਜ਼ਰ ਪਾਈ ਤਾਂ ਪ੍ਰੇਮਾ ਤਾਂ ਅਰੋਗ ਅਤੇ ਸੁੰਦਰ ਬੈਠਾ ਹੈ। ਹੈਂ, ਇਹ ਕਿਵੇਂ ਰਾਜ਼ੀ ਹੋ ਗਿਆ? ਫਿਰ ਭੈ ਛਾਇਆ ਕਿ ਗੁਰੂ ਕਿਤਨਾ ਸ਼ਕਤੀਮਾਨ ਹੈ, ਕੁਸ਼ਟੀ ਨੂੰ ਰਾਜ਼ੀ ਕਰ ਦਿੰਦਾ ਹੈ। ਅਜੇ ਉਹ ਇਸ ਅਚਰਜ ਦੇ ਭਾਵ ਵਿੱਚ ਹੀ ਸੀ ਕਿ ਮੇਰਾ ਦੇ ਦਾਤੇ ਨੇ ਵਰ ਦੇਣੇ ਆਰੰਭ ਕਰ ਦਿੱਤੇ ਕਿ ਹੇ ਬੀਬੀ, जानो मम सुत ए जो मुरारी बिहायो तन जा संग तुम्हारी तव तन जा को नाम मथो है नाम मुरारी आह कथो है मथो मरारी सिमरे नाम पूरण होए नरन के काम मथो नाम आगे कह आछे नाम मुरारी पाखे पाछे नर पूजेंगे मथो मुरारी चित चिंता दुह शोक बिदारी ये दोनों हुए हैं वड पागे मेरी प्रेम भगत मैं पागे। ये सुन के बीबी नूं भी ठंड पै गई। अखी देख लिया कि प्रेमा अरोग हो के नवा नरोवा मुरारी हो गया है। कन्नी सुन लिया कि सतगुरां ने मेरा नाल नामदान दे के उच्चा कर दिता है। ठंड पै गई ते खुशी खुशी पति नाल घर गई ते धी जवाई नूं सत्कारिया। फिर सतगुर वल्लों उन्हां नूं वदैगी वेले दे वर वाक मिलदे दूजी वेर सुने जो ए सन मथो मरारी अब तुम जावो सतनाम उपदेश दिरडावो सतनाम उपदेश दिरडावो गुर सिखी जग अदक बिरताओ निज ग्रह बसो सदा सुख पाओ तेरो बाक फुरे जिम कहे बर कै श्राप दे जिस चह तेरी भगत परी अब पूरी प्राप्ति पही महांगत रूरी तुझ सो मिले सो पव जल तरे ऐ कहबो इस ते क्या परे। शीहें दी सिखी निभ गई। पूरे गुरु नाल त्रै पुश्तां तक रह बण आई। अंतर आत्मे नाम रंग रत्ता परम पद नूं पहुंचा। बाहर जगत वरतों विच उस दा उपकार निभ गया। दुखी जगत विखे नाम दी ठंड वरताउण वाले महान उपकार दे कारज विच कन्या दा जीवन सफल होया। इस तों अगे अनुमान हुंदा है कि शीहे उपल ने चौथे सतगुरां दे समें तक जगत यात्रा कीती। जदों श्री गुरु रामदास जी ने साहिबां दे हुक्म विच चक रामदास वसाया है ते अपने रहन दा टिकाणा बना के बाजार साजिया है। गुरु का बाजार ते पासियां दे चौंक तों अगे ये बाजार होण वाले सबूणियां वाले बाजार विच शामिल हो के अगे तक गया है। शीहें जी भी गुरु की आग्या विच इत्थे आ वसे हन। गुरु दे इस बाजार विच उन्हां गली व्योंत के घर बनाया। गजन भरा ते होर उपल सज्जन नाल इत्थे आ वसे। शीहें उपल दे वसन तों गली दा नाम उपलां वाली गली पिया जो हुण तक विद्यत है। इस दे नेड़े उस समय दुग्गल सिखां दे घर वसन तों दुग्गलां वाली ते नयड़ खत्री गुरु सिखां दे वसेबे तों नयड़ां दी गली वसी। इन्हां नयड़ खत्रियां दे परिवार विचों ही श्री परम पावन माता गुजरी जी सन। सो असां तुसां अज दर्शन कीते हन प्यार दे नैणा नाल शरदा दे नैणा नाल कथा दे चानण नाल साहिब श्री गुरु नानक देव जी दे ते दूसरे तीसरे चौथे साहिबां दे ਉਹਨਾਂ ਦੇ ਤਾਰੇ ਸਿੱਖ ਸ਼ੀਂਹ ਉੱਪਲਦੇ। ਇਸ ਸਿੱਖ ਦੇ ਚਾਰ ਪਾਤਸ਼ਾਹੀਆਂ ਤੱਕ ਸਿੱਖੀ ਸਿਦਕ ਦੇ ਨਿਭਾਅ ਅਤੇ ਨਾਮ ਦੀ ਕਰਨੀ ਨਾਲ ਉੱਚ ਜੀਵਨ ਪ੍ਰਾਪਤ ਕਰਕੇ ਪਰਮ ਪਦ ਨੂੰ ਅਪੜਨ ਦੇ। ਹਾਂ ਸ਼ੀਹਾ ਉੱਪਲ ਜੀਓ, ਜੀਕੂ ਤਰੇ ਸਾਉ ਭੈਜਲ ਨੂੰ, ਜੀਕੂ ਜਿੱਤਿਆ ਸਾਜੇ ਅਸਾਧ ਮਨ ਨੂੰ, ਜੀਕੂ ਮਨ ਨੂੰ ਮਾਰ ਕੇ ਕੁਚਲ ਕੇ ਵੈਰਾਨ ਨਹੀਂ ਸਾਜੇ ਕੀਤਾ, ਪਰ ਮਨ ਨੂੰ ਜੋਤ ਸਰੂਪ ਕਰਕੇ ਲਖ ਲਿਆ ਸਾਜੇ, ਅਤੇ ਇਸ ਨੂੰ ਪਰਮ ਤੱਤ ਨਾਲ ਮਿਲਾ ਕੇ ਸੁੱਖ ਪਾਇਆ ਸਾਜੇ। ਤਿਵੇਂ ਮਿਹਰ ਦੀ ਕਣੀ ਪਾਓ ਆਪਣੀ ਅਤੇ ਪੁਆਓ ਆਪਣੀ ਗੁਰੂ ਜੋਤੀ ਤੋਂ ਅਸਾਂ ਅਤੇ ਸਾਰੇ ਸਿੱਖਾਂ ਅਤੇ ਨਾਮ ਦੇ ਤਰਲਾ ਲੈਣ ਵਾਲੇ ਜਗਿਆਸੂਆਂ 'ਤੇ, ਕਿ ਉਹ ਵੀ ਇਸ ਨਾਮ ਦੀ ਟੇਕ ਲੈ ਕੇ ਤਰ ਜਾਣ ਅਤੇ ਉੱਚੇ ਜੀਵਨ ਨੂੰ ਪ੍ਰਾਪਤ ਹੋਵਣ। ਧੰਨ ਗੁਰੂ ਨਾਨਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।